الله وكفى وسلام على سيد الرسل وخاتم الأنبياء. اللهم صل على سيدنا ومولانا محمد وعلى آل سيدنا ومولانا محمد وبارك وسلم عليه. يا رب صل وسلم دائما ابدا على حبيبك خير الخلق كلهم. اما بعد فاعوذ بالله من الشيطان الرجيم. بسم الله الرحمن الرحيم. ولنبلونكم بشيء من الخوف والجوع ونقص من الأموال والأنفس والثمرات وبشر الصابرين الذين إذا أصابتهم مصيبة قالوا إنا لله وإنا إليه راجعون. صدق الله مولانا العظيم وصدق رسوله النبي الكريم. درود. سیرت پاک دے جس قدر بھی واقعات تساں دوستاں دے سامنے عرض کیتے گئے نے انہاں دا ایک ایک لفظ ایک ایک گوشہ اور سیرت طیبہ دا ایک ایک پہلو اس قدر اپنے اندر حکمت موعظت نصیحت اور زندگی دے تمام پہلوؤں تے اس طرح حاوی ہوندا ہے اور اس قدر روشنی اور ہدایت تقسیم کردا ہے کہ انسان دی زندگی انہاں واقعات نو سن کے اپنے ذہن دی آبیاری بھی کر دی ہے تے اپنے نظریات دی آبیاری بھی کر دی ہے. سرکار دو عالم صلی اللہ علیہ وسلم دی سیرت پاک تے اج دے خطبے دے اندر میں آپ دی اس مصیبت دی گھڑی دا مصیبت دے زمانے دا مصیبت دیاں ساعتاں دا مصیبت دے واقعات اور حالات دا تذکرہ کراں گا جیڑے آپ دے رشتے داراں نے مل والیاں نے مکے دے اندر ਕਾਬੇ ਦੇ ਮੁਤਵੱਲੀਆਂ ਨੇ ਔਰ ਉਸ ਮੁਕੱਦਸ ਸਰਜ਼ਮੀਨ ਦੇ ਵਾਸੀਆਂ ਨੇ ਮੇਰੇ ਮਹਿਬੂਬ ਦੇ ਉੱਤੇ ਇਸ ਵਾਸਤੇ ਰਵਾ ਰੱਖੇ ਕਿ ਆਪ ਨੇ ਉਨ੍ਹਾਂ ਦੇ ਸਾਹਮਣੇ ਅੱਲਾ ਦੀ ਤੌਹੀਦ ਦੇ ਮਸਲੇ ਨੂੰ ਵਾਸ਼ਗਾਫ ਲਫ਼ਜ਼ਾਂ ਦੇ ਅੰਦਰ ਬਿਆਨ ਕੀਤਾ ਸੀ। ਤੁਸੀਂ ਸੁਣਦੇ ਰਹਿੰਦੇ ਹੋ, ਮੈਨੂੰ ਵਾਰ ਵਾਰ ਉਨ੍ਹਾਂ ਦੇ ਦੁਹਰਾਉਣ ਦੀ ਜ਼ਰੂਰਤ ਨਹੀਂ। ਸੈਯਦਨਾ ਫਾਰੂਕ ਆਜ਼ਮ ਰਜ਼ੀ ਅੱਲਾਹ ਤਾਲਾ ਨੂੰ ਦੇ ਈਮਾਨ ਲਿਆਉਣ ਤੋਂ ਬਾਅਦ ਹਜ਼ਰਤ ਹਮਜ਼ਾ ਦੇ ਈਮਾਨ ਲਿਆਉਣ ਤੋਂ ਬਾਅਦ ਹਬਸ਼ਾ ਦੇ ਅੰਦਰ ਜਿਹੜੇ ਸਹਾਬਾ ਕਿਰਾਮ ਹਿਜਰਤ ਕਰਕੇ ਗਏ ਸਨ, ਕੁਰੈਸ਼ ਨੇ ਉਨ੍ਹਾਂ ਦਾ ਤਾਅਕੁਬ ਵੀ ਕੀਤਾ। ਨਜਾਸ਼ੀ ਬਾਦਸ਼ਾਹ ਨੂੰ ਜਾ ਕੇ ਮੁਸਲਮਾਨਾਂ ਦੇ ਖਿਲਾਫ ਸਾਜ਼ਿਸ਼ ਤੇ ਉਕਸਾਇਆ, ਕਤਲ ਤੇ ਆਮਾਦਾ ਕੀਤਾ, ਮਗਰ ਕੁਰੈਸ਼ ਦੀ ਇਹ ਸਫਾਰਤ ਵੀ ਨਾਕਾਮ ਹੋਈ। ਮੁਸਲਸਲ ਨਾਕਾਮੀਆਂ ਦੇਖਣ ਤੋਂ ਬਾਅਦ ਕੁਰੈਸ਼ ਨੇ ਮੀਟਿੰਗ ਕੀਤੀ ਆਪਸ ਦੇ ਅੰਦਰ, ਦਾਰੋ ਨਦਵਾ ਦੇ ਅੰਦਰ ਤਮਾਮ ਕਬਾਇਲ ਦਾ ਔਰ ਤਮਾਮ ਬਿਰਾਦਰੀਆਂ ਦਾ ਸਰ ਅਵਰ ਦਾ ਇਜਲਾਸ ਮੱਕਾ ਮੁਕਰਮਾ ਦੇ ਅੰਦਰ ਤਲਬ ਕਰਕੇ ਫੈਸਲਾ ਕੀਤਾ ਕਿ ਅਸੀਂ ਕੋਈ ਦਕੀਕਾ ਮੁਹੰਮਦ ਦੀ ਮੁਖਾਲਫਤ ਦੇ ਅੰਦਰ ਫੁਰਗੁਜ਼ਾਸ਼ਤ ਨਹੀਂ ਕਰਨਾ ਸੱਲੱਲਾਹੁ ਅਲੈਹਿ ਵਸੱਲਮ। ਅਗਰ ਅਸਾਂ ਇਸ ਨੂੰ ਇਸੇ ਤਰ੍ਹਾਂ ਆਜ਼ਾਦੀ ਦਿੱਤੀ, ਇਸੇ ਤਰ੍ਹਾਂ ਇਸ ਨੂੰ ਆਪਣਾ ਦੀਨ ਬਿਆਨ ਕਰਨ ਦਾ ਮੌਕਾ ਦਿੱਤਾ, ਇਸੇ ਤਰ੍ਹਾਂ ਇਸ ਨੂੰ ਆਪਣਾ ਮਜ਼ਹਬ ਔਰ ਆਪਣੇ ਨਜ਼ਰੀਆਤ ਔਰ ਆਪਣੇ ਅਫਕਾਰ ਪੇਸ਼ ਕਰਨ ਦੇ ਮੌਕੇ ਫਰਾਹਮ ਕੀਤੇ, ਤੇ ਯਾਰੋ ਕੱਲ ਉਮਰ ਮੁਸਲਮਾਨ ਹੋ ਗਿਆ, ਪਰਸੋਂ ਹਮਜ਼ਾ ਮੁਸਲਮਾਨ ਹੋ ਗਿਆ, ਅੱਜ ਉਹਦੇ ਅਖਲਾਕ ਦਾ ਉਹਦੇ ਦੀਨ ਦਾ ਨਜਾਸ਼ੀ ਬਾਦਸ਼ਾਹ ਤੇ ਅਸਰ ਹੋ ਗਿਆ। ਕੋਈ ਮੌਕਾ ਐਸਾ ਵੀ ਆ ਸਕਦਾ ਹੈ ਕਿ ਗਾਲਿਬ ਆ ਜਾਏ ਤੇ ਸਾਡਾ ਨਾਮੋ ਨਿਸ਼ਾਨ ਮਿਟ ਜਾਏ। ਇਸ ਤੋਂ ਪਹਿਲੇ ਕਿ ਉਹਦਾ ਦੀਨ ਸਾਡੇ ਤੇ ਗਾਲਿਬ ਆਵੇ, ਕਿਉਂ ਨਾ ਜ਼ੁਲਮ ਔਰ ਤਸ਼ੱਦਦ ਔਰ ਤਾਕਤ ਦੇ ਨਾਲ ਉਹਨੂੰ ਹਮੇਸ਼ਾ ਹਮੇਸ਼ਾ ਵਾਸਤੇ ਖਤਮ ਕਰ ਦਿੱਤਾ ਜਾਏ। ਮੁਹੱਬਤ ਦੇ ਨਾਲ ਕਿਸੇ ਨੂੰ ਸਮਝਾਉਣਾ, ਅਖਲਾਕ ਨਾਲ ਦਲਾਇਲ ਨਾਲ ਕਿਸੇ ਨੂੰ ਹਮਵਾਰ ਕਰਨਾ, ਇਹ ਵੀ ਇੱਕ ਮੁਤਸਰ ਕਰਨ ਦਾ ਜ਼ਰੀਆ ਹੈ। ਤਸ਼ੱਦਦ ਨਾਲ, ਤਾਕਤ ਦੇ ਨਾਲ ਕਿਸੇ ਨੂੰ ਮੁਤਸਰ ਕਰਕੇ ਆਪਣੇ ਅਕੀਦੇ ਤੋਂ ਨਜ਼ਰੀਏ ਤੋਂ ਹਟਾਉਣਾ, ਇਹ ਵੀ ਇੱਕ ਮੈਦਾਨ ਦੇ ਅੰਦਰ ਮੁਅੱਸਰ ਹਥਿਆਰ ਹੈ ਜਿਹਦੇ ਨਾਲ ਕਿਸੇ ਨੂੰ ਮਰੂਬ ਕਰਕੇ ਤੇ ਆਪਣੇ ਨਜ਼ਰੀਏ ਔਰ ਮਸਲਕ ਤੋਂ ਹਟਾਇਆ ਜਾ ਸਕਦਾ ਹੈ। ਕੁਰੈਸ਼ ਨੇ ਆਪਸ ਦੇ ਅੰਦਰ ਬੈਠ ਕੇ ਸੋਚਿਆ ਕਿ ਹੁਣ ਸਿਰਫ ਆਲੇ ਰਹਿ ਗਿਆ ਹੈ ਕਿ ਬਨੂ ਹਾਸ਼ਮ ਜਿਹੜੀ ਹਜ਼ੂਰ ਦੀ ਬਿਰਾਦਰੀ ਹੈ, ਹਜ਼ੂਰ ਦਾ ਆਪਣਾ ਕਬੀਲਾ ਹੈ, ਉਹਨਾਂ ਨੂੰ ਦੋ ਟੋਕ ਲਫ਼ਜ਼ਾਂ ਦੇ ਅੰਦਰ ਕਹਿ ਦਿੱਤਾ ਜਾਏ ਕਿ ਯਾ ਤੇ ਮੁਹੰਮਦ ਨੂੰ ਸਾਡੇ ਹਵਾਲੇ ਕਰ ਦਿਓ ਸੱਲੱਲਾਹੁ ਅਲੈਹਿ ਵਸੱਲਮ, ਅਸਾਂ برسرے عام اس نو قتل کرانگے. خونے نہ کردہ ایمو کسے را نہ کشتہ ایم، جرمم ہمیست کے عاشق روئے تو گشتہ ایم. کیوں قتل کرانگے؟ کیوں کہندہ ہے کہ اجعل اللہ لہتا الہم واحدا، تسی ایک رب دا دامن پکڑو، سب نالو رشتہ توڑو، رب نال رشتہ جوڑو، اسی یہ برداشت نہیں کر سکتے. دیکھو اللہ دی شان، دیکھو کنی صاف سادہ جی گل ہے کہ رب ایک ہونا چاہیے، الہ ایک ہونا چاہیے، کہندے اسی نہیں برداشت کر سکتے. اس جرم چ تسا اس نو ساڈے حوالے کرو، اور اگر نہیں حوالے کر دے ساڈا تواڈے نال بائی کاٹ. اے جڑا بائی کاٹ والا مسئلہ ہے، اے اس دور دی پیداوار نہیں، یہ بھی پرانی پیداوار. اس دور دا فلسفہ نہیں، اور اے اسمبلیاں چ بھی ہوندا ہے، وزیراں چ بھی ہوندا ہے، امیراں چ بھی ہوندا ہے، قوماں چ بھی ہوندا ہے، ملکاں چ بھی ہوندا ہے، برادریاں چ بھی ہوندا ہے. ساڈے ہاں پنجاب چ اے لفظ مشہور ہے کہ فلانے دا حکا پانی بند کر دیتا. ساڈے چونکہ پنجاب چ ہر شہ دا پریزیڈنٹ حکا ہے، ہوں ذرا ترقی کی، حکا بچارا پرانا ہو گیا، نوابزادے صاحب نال ہی رہ گیا، منڈے کنڈے سگریٹ پیندے. یعنی حکا ہوں دکھی انوس ہو گیا، او دی جگہ سگریٹ نے، سگریٹ دیا کئی قسم فرسودہ سمجھا جاتا حکے نو. جس طرح اگے دیہاتیاں دے نزدیک دوپہر نو اگر سالر نہیں سی تے ہوندا تے کہنا بھی چلو ایک گنڈا رکھ دیو روٹی تے، گنڈا او بھی کسے دور چ، ہن بچارا او بھی فرسودہ ہو گیا، او دی جگہ سلاد نے لے لئی ہے، لفظ بدل گیا. یعنی ہے سلاد وچ بھی گنڈا ہوندا ہے، ٹکڑے ٹکڑے ہو گیا. معلوم ہویا جدو کسے نے اچھی پوزیشن حاصل کرنی ہوگی قربانی دینی پہلی، خواہ مولوی ہوگی خواہ گنڈا ہوگی، سلاد بن گیا. بائیکاٹ بھی کچھ اسی قسم دا حربہ اور منصوبہ ہے، جیڑا شروع دے اندر وضع کیتا گیا اس واسطے اہل مکہ نے، بنو ہاشم نو جنہ دا اس وقت دا سردار ابھی طالب سی، کہ جناب ایک کوئی ہن رستہ رہ گیا تواڈے لئی، تواڈے قبیلے لئی، کہ یا تے اپنے قبیلے دے اس فرد نو ساڈے حوالے کرو محمد نو صلی اللہ علیہ وسلم، نہیں کر دے ساڈی تواڈا کھلی جنگ ہے، ساڈا تواڈے نال بائیکاٹ ہے، کوئی رشتہ داری نہیں ہوئے گی، کوئی الیک شریک نہیں ہوئے گا، کوئی میل ملاپ نہیں ہوئے گا، کوئی اٹھنا بیٹھنا نہیں ہوئے گا، کوئی ویاہ شادی نہیں ہوئے گی، کوئی دکھ سکھ دے سی سانجی نہیں ہوواں گے. فیصلہ کر لو کہ تانوں اپنا نوجوان چاہیے یا ساڈے جیسے سادات چاہیے نے، ساڈے جیسے سید قریشی چاہیے نے، ساڈے جیسے کعبے دے کنڈی بردار چاہیے نے. ایتھوں میں سوچیا ہے کہ بعض اوقات برادری بھی بڑا کام آتی ہے. اے جڑا نیرا پورا تسی کہہ دو جی کہ دیکھو جی الیکشن جی برادری نے برادری کا ساتھ دیتا، یہ بھی کوئی نیا پہلو نہیں، پرانا پہلو ہے. الیکشن دے اندر رائی رائیاں دے نال، جٹ جٹاں دے نال، گجر گجراں دے نال، ਔਰ ਤੁਹਾਡੇ ਮਹੱਲੇ ਚੋਂ ਆਸ਼ਾ ਲੈਣ ਸਾਰੀ ਅਨਸਾਰੀਆਂ ਦੇ ਨਾਲ, ਤੁਹਾਡੀ ਪੱਕੀ ਸੀਟ ਹੈ ਅੱਲਾ ਦੇ ਫਜ਼ਲ ਨਾਲ। ਅਨਸਾਰ ਅਨਸਾਰ ਦੇ ਨਾਲ, ਜੱਟ ਜੱਟ ਦੇ ਨਾਲ, ਰਾਈ ਰਾਈ ਦੇ ਨਾਲ, ਗੁੱਜਰ ਗੁੱਜਰ ਦੇ ਨਾਲ, ਰਾਜਪੂਤ ਰਾਜਪੂਤਾਂ ਦੇ ਨਾਲ, ਬਿਰਾਦਰੀਆਂ ਬਿਰਾਦਰੀਆਂ ਦੇ ਨਾਲ, ਉਹਨਾਂ ਨੇ ਇਸ ਹਰਬੇ ਨੂੰ ਵੀ ਇਸਤੇਮਾਲ ਕੀਤਾ। ਬਨੂ ਹਾਸ਼ਮ ਨੂੰ ਮੌਕਾ ਦਿੱਤਾ ਕਿ ਸੋਚ ਕੇ ਦੱਸੋ। ਸਾਰੇ ਬਨੂ ਹਾਸ਼ਮ ਨੇ ਕਿਹਾ ਕਿ ਅਬੀ ਤਾਲਿਬ ਜੋ ਫੈਸਲਾ ਕਰੇ ਸਾਨੂੰ ਮਨਜ਼ੂਰ। ਅਬੀ ਤਾਲਿਬ ਨੇ ਐਲਾਨ ਕੀਤਾ ਕਿ ਠੀਕ ਹੈ, ਸਾਡਾ ਅਕੀਦਾ ਇਹਦੇ ਅਕੀਦੇ ਨਾਲ ਨਹੀਂ ਮਿਲਦਾ, ਠੀਕ ਹੈ ਸਾਡਾ ਮਜ਼ਹਬ ਇਹਦੇ ਨਾਲ ਨਹੀਂ ਮਿਲਦਾ, ਠੀਕ ਹੈ ਸਾਡਾ ਮਸਲਕ ਇਹਦੇ ਨਾਲ ਨਹੀਂ ਮਿਲਦਾ, ਲੇਕਿਨ ਅਗਰ ਤੁਸੀਂ ਚਾਹੁੰਦੇ ਹੋ ਕਿ ਇਹਨੂੰ ਕਤਲ ਕਰਕੇ ਤੁਸੀਂ ਸਾਨੂੰ ਮਰੂਬ ਕਰੋਗੇ, ਫਿਰ ਇਹ ਸਾਡੀਆਂ ਲਾਸ਼ਾਂ ਦੇ ਉੱਤੋਂ ਲੰਘ ਕੇ ਮੁਹੰਮਦ ਤੱਕ ਪਹੁੰਚ ਸਕਦੇ ਹੋ। ਅਬੀ ਤਾਲਿਬ ਨੇ ਸਾਰੇ ਕਬੀਲੇ ਵੱਲੋਂ ਇਹ ਜਵਾਬ ਦੇ ਕੇ ਕੁਰੈਸ਼ ਨੂੰ ਮਾਯੂਸ ਕੀਤਾ। ਸਿਰਫ ਇੱਕ ਬਦਬਖਤ ਅਜ਼ਲੀ ਜਿਹਨੂੰ ਲੋਕ ਅਬੂ ਲਾਬ ਕਹਿੰਦੇ ਨੇ, ਜਾਂ ਦੂਸਰਾ ਉਹ ਇਸ ਮਸਲੇ ਚ ਥੋੜਾ ਜਿਹਾ ਢਿੱਲਾ ਪੈ ਗਿਆ ਅਬੂ ਜਾਲ, ਲੇਕਿਨ ਇਹ ਬੰਦੇ ਸਨ ਜਿਨ੍ਹਾਂ ਨੇ ਡਟ ਕੇ ਕਿਹਾ ਕਿ ਸਾਨੂੰ ਬਿਰਾਦਰੀ ਨਹੀਂ ਚਾਹੀਦੀ, ਸਾਨੂੰ ਲਾਤ ਉਜ਼ਾ ਚਾਹੀਦੇ, ਆਪਣੇ ਅਕੀਦੇ ਦਾ ਸਾਥ ਦਿੱਤਾ। ਵਰਨਾ ਸਾਰੇ ਬਨੂ ਹਾਸ਼ਮ ਨੇ ਫੈਸਲਾ ਕੀਤਾ ਕਿ ਅਸੀਂ ਹਜ਼ੂਰ ਨੂੰ ਤੁਹਾਡੇ ਹਵਾਲੇ ਨਹੀਂ ਕਰਨਾ, ਅਸਾਂ ਤੁਹਾਡੇ ਨਾਲ ਬਾਈਕਾਟ ਵਾਲੀ ਪਾਲਿਸੀ ਅਗਰ ਤੁਸੀਂ ਸਾਡੇ ਨਾਲ ਕਰਦੇ ਹੋ ਤਾਂ ਉਹਨੂੰ ਮਨਜ਼ੂਰ ਕੀਤਾ। ਵਾਅਦਾ ਲਿਖਿਆ ਗਿਆ ਇੱਕ ਕਾਗਜ਼ ਤੇ, ਲਿਖਣ ਵਾਲੇ ਦਾ ਨਾਮ ਸੀ ਮਨਸੂਰ ਇਬਨ ਇਕਰਮਾ। ਉਹਨੇ ਵਾਅਦਾ ਲਿਖਿਆ ਤੇ ਵਾਅਦਾ ਲਿਖਣ ਤੋਂ ਪਹਿਲੇ ਅਰਬਾਂ ਦੀ ਆਦਤ ਵੀ ਸੀ। ਤੁਹਾਨੂੰ ਮੈਂ ਕਈ ਦਫਾ ਦੱਸਿਆ ਕਿ ਇਹ ਤਸੱਵਰ ਗਲਤ ਹੈ ਕਿ ਅਰਬ ਅੱਲਾ ਨੂੰ ਨਹੀਂ ਸਨ ਮੰਨਦੇ, ਇਹ ਗਲਤ ਹੈ। ਤੁਸੀਂ ਇਹ ਸਮਝੋ ਨਾ ਕਿ ਉਹ ਮੁਸ਼ਰਕ ਸਨ ਤੇ ਰੱਬ ਨੂੰ ਨਹੀਂ ਸਨ ਮੰਨਦੇ, ਰੱਬ ਨੂੰ ਮੰਨਦੇ ਸਨ ਹੀ ਨਹੀਂ ਸਨ ਮੰਨਦੇ, ਵੀ ਮੰਨਦੇ ਸਨ। ਉਹ ਕਹਿੰਦੇ ਸੀ ਇਹ ਵੀ ਨੇ ਇਹ ਵੀ ਹੈ, ਇਹ ਛੋਟੇ ਨੇ ਵੱਡਾ ਹੈ, ਸਾਡੇ ਇਹਨਾਂ ਅੱਗੇ ਇਹਨਾਂ ਦੀ, ਇਹਦੇ ਅੱਗੇ ਸਾਡੀ ਸੁਣਦਾ ਨੀ, ਇਹਨਾਂ ਦੀ ਮੋੜਦਾ ਨੀ, ਇਹ ਕਹਿੰਦੇ ਸਨ ਹੀ ਨਹੀਂ ਵੀ। ਹੁਣ ਵਾਅਦਾ ਲਿਖਣ ਲੱਗੇ ਬੇ ਇਸਮੇ ਅੱਲਾਹੁਮਾ, ਇਹ ਲਿਖ ਕੇ ਹੇਠਾਂ ਲਿਖਿਆ ਮੱਕੇ ਦਾ ਕੋਈ ਮਰਦ, ਮੱਕੇ ਦੀ ਕੋਈ ਔਰਤ, ਮੱਕੇ ਦਾ ਕੋਈ ਬੱਚਾ, ਮੱਕੇ ਦਾ ਕੋਈ ਫਰਦ, ਜੋ ਇੱਥੇ ਦਾ ਵਾਸੀ ਏ ਬਨੂ ਹਾਸ਼ਮ ਔਰ ਉਹਨਾਂ ਦੇ ਇਸ ਨੌਜਵਾਨ ਮੁਹੰਮਦ ਨਾਲ ਮੁਕੰਮਲ ਬਾਈਕਾਟ ਕਰਦਾ ਹੈ, ਪਾਣੀ ਨਹੀਂ ਦੇਣਾ, ਖਾਣਾ ਨਹੀਂ ਦੇਣਾ, ਰਹਿਸ਼ ਨਹੀਂ ਦੇਣੀ, ਹੱਥ ਨਹੀਂ ਮਿਲਾਣਾ, ਸਲਾਮ ਦਾ ਜਵਾਬ ਨਹੀਂ ਦੇਣਾ, ਗਲੀਆਂ ਚੋਂ ਗੁਜ਼ਰੇ ਮਜ਼ਾਕ ਕਰਨਾ, ਔਰ ਉਹਨਾਂ ਨੂੰ ਜਿਹੜਾ ਵੀ ਖਾਣਾ ਪਾਣੀ ਕੋਈ ਸਹੂਲਤ ਹੈ ਉਹਦੇ ਨਾਲ ਵੀ ਬਾਈਕਾਟ ਕਰਨਾ, ਕੋਈ ਦੁਕਾਨਦਾਰ ਉਹਨਾਂ ਨੂੰ ਸੌਦਾ ਨਾ ਦੇ, ਕੋਈ ਉਹਨਾਂ ਨਾਲ ਗੱਲ ਨਾ ਕਰੇ, ਕੋਈ ਉਹਨਾਂ ਦੇ ਕੋਲ ਨਾ ਬੈਠੇ, ਕੋਈ ਉਹਨਾਂ ਨਾਲ ਗੁਫ਼ਤਗੋ ਨਾ ਕਰੇ। ਇਤਨਾ ਮੁਕੰਮਲ ਬਾਈਕਾਟ ਕੀਤਾ ਕਿ ਦੁਨੀਆਂ ਦੀ ਤਾਰੀਖ ਦੇ ਅੰਦਰ ਐਸਾ ਕਾਮਯਾਬ ਬਾਈਕਾਟ ਨਹੀਂ ਸੀ। ਸਰਕਾਰੇ ਦੋ ਆਲਮ ਸੱਲੱਲਾਹੁ ਅਲੈਹਿ ਵਸੱਲਮ ਸਹਾਬਾ ਦੇ ਨਾਲ ਮੱਕਾ ਮੁਕਰਮਾ ਚ, ਮੈਂ ਉਸ ਸ਼ਾਬੇ ਅਬੀ ਤਾਲਿਬ ਦੀ ਜ਼ਿਆਰਤ ਕੀਤੀ ਹੈ, ਉਹਦੇ ਅੰਦਰ ਮਹਸੂਰ ਹੋ ਗਏ, ਕੈਦ ਹੋ ਗਏ, ਅਲੱਗ ਥਲੱਗ ਹੋ ਗਏ, ਜੁਦਾ ਹੋ ਗਏ। ਮੱਕੇ ਚ ਯਾਰੋ ਕੋਈ ਬੰਦਾ ਰਿਹਾ ਹੀ ਨਹੀਂ ਜਿਹੜਾ ਹਜ਼ੂਰ ਨਾਲ ਹੱਸ ਕੇ ਬੋਲੇ, ڈر لگے لوگاں نو ایڈا مکمل بائیکاٹ اور جدوں دانا پانی بند ہوئے تو تہن پتہ ہے کہ پانی دا اتھے ایک کوئی ذریعہ سی اور سی زمزم وہ دیتے بھی انہاں بے ایمانہ دا قبضہ پانی بھی نہ ملے روٹی بھی نہ ملے ایک پہاڑ دی غار ہے جیدہ نام شاب ابی طالب ہے اوتھے بھی اس واسطے کہ وہ ابی طالب دی شاب یعنی غار ہے غار بھی ابی طالب دی اس دی طرح منصوب ہے او دی ونے نہ لو پھر حیث دا موقع مل گیا بنو ہاشم بھی نال برادری بھی نال کوئی ذریعہ سی چند دن کھانا 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 جو کچھ ہے سی کراچو لے کے صحابہ گئے سن ایو ذریعہ سی کہ وہ انہاں دنہ چ استعمال کردے رہے جنہاں دنہ تک کو کھانا موجود سی غلہ موجود سی راشن موجود سی جدو راشن مک گیا حضرت سعد ابن وقاص جیسا جرنیل خود بیان کرتا ہے کہ ایک دن میں تڑپ کے غار چو باہر نکلیا کہ کچھ لے کے تے آواں تو میں دور تک نکلیا مینوں کچھ نہ ملیا ایک جگہ اونٹ دی خشک کھل دا ٹکڑا پیا سی میں اونوں لیا کے توتا تو کے جلایا پوری راکھ بن گئی اونوں پھک کے پانی پی کے تے چار راتاں میں اس طرح گزارا اے ایک بندے دا حال ہے اے ایک صحابی دا حال ہے سرکار دو عالم صلی اللہ علیہ وسلم اسی طرح دوسرے صحابہ اسی طرح بس صرف ایک کوئی چیز ہے جیہدے نال انہاں دی بھوک دور ہوندی ہے او دے مصطفیٰ دا چہرہ بس اور اے کوئی معمولی غذا نہیں جنہاں نو مصطفیٰ دا چہرہ ویکھن نو مل جائے وانو میں کسی دفعہ عرض کیتا سی کہ جدو مصر دے اندر قحط پیا تے تجویزہ ہوئی یا میٹنگ ہوئی بادشاہ دے پہ کی کریے یوسف علیہ السلام نے عزیز مصر نو پھر مشورہ دیتا کہ ہور تدبیراں بھی کر شہر دے مصر دے چوک دے اندر ایک تخت بچھا کے تے مینو بٹھا دے سارے شہر نو کہ میرے اگے دی مینو ویکھ دیاں لنگ دے جان انہیں آکھیا پھر کی ہویا فرمایا کہ نبی دا چہرہ ویکھ کے کئی دن بھوک نہیں لگے گی اللہ تعالی نے انبیاء دے چہرے دے اندر انہاں دے اکھاں دے اندر انہاں دی پیشانی دے اندر انہاں دے لباں دے اندر رخساراں دے اندر اس قسم دا سکون رکھیا ہوندا ہے کہ امتی دیکھدا جاندا ہے رجدا جاندا ہے دل بھردا جاندا ہے ہاتھ تھرتا جاندا ہے اس واسطے صحابہ دے کول صرف ایک ذریعہ سی بچے بل بلاندے سن بچے روندے سن بچے چیخاں ماردے سن انہاں دا کوئی مداوا انہاں دے کول بظاہر نہیں سی ایک پاسے صحابہ دا پرچے دے اندر اس انداز نال بیٹھ کے پرچہ حل کرنے دا حال ویکھو ایک پاسے پرچہ لین والے دا حال ویکھو تین ورے اسی طرح گزار دیتے چپ ہی رہیا سمجھ رہے ہو تیرا نبی ہے فرمایا میں جاننا تیرے نالوں زیادہ ہوں بچے چھوٹے چھوٹے نے فرمایا میں نے یہ بھی پتا ہے ਔਰਤਾਂ ਨੇ ਬੇਬਸ ਕਿਸਮ ਦੀਆਂ ਫਰਮਾਇਆ ਮੈਂ ਇਹਨਾਂ ਨੂੰ ਵੀ ਜਾਣਦਾ। ਤੂੰ ਤੇ ਆਪਣੇ ਨਬੀ ਤੇ ਉਹ ਇਸ਼ਾਰਾ ਕਰੇ ਤੇ ਬੱਦਲਾਂ ਨੂੰ ਹੁਕਮ ਦਿੰਦਾ ਕਿ ਜਾਓ ਬਰਸੋ ਔਰ ਇਸ ਤਰ੍ਹਾਂ ਬਰਸੋ ਕਿ ਮੈਦਾਨ ਦੇ ਅੰਦਰ ਪਾਣੀ ਖੜਾ ਹੋ ਜਾਏ। ਤਰੇ ਵਰੇ ਹੋ ਗਏ ਨੇ ਰੱਬਾ, ਇਤਨਾ ਤਵੀਲ ਅਰਸਾ, ਏਡਾ ਲੱਬਾ ਇਮਤਿਹਾਨ, ਇਤਨੇ ਦੁੱਖ, ਇਤਨਾ ਸਦਮਾ। ਫਰਮਾ ਮੇਰੀਆਂ ਤੇਰੇ ਅਰਗੀਆਂ ਸੋਚਾਂ ਨਹੀਂ, ਮੈਂ ਇਮਤਿਹਾਨ ਲਾਂਗਾ, ਮੈਂ ਭੁੱਖਾ ਕਟਾਂਗਾ, ਪਿਆਸੇ ਮਾਰਾਂਗਾ, ਰੁਲਾਵਾਂਗਾ, ਤੜਪਾਵਾਂਗਾ, ਮੁਸਤਰਿਬ ਕਰਾਂਗਾ, ਚੀਖਾਂ ਮਰਵਾਵਾਂਗਾ। ਇਹਨਾਂ ਨੂੰ ਚੀਖਾਂ ਮਾਰਨ ਚ ਮਜ਼ਾ ਆਏਗਾ, ਮੈਨੂੰ ਚੀਖਾਂ ਸੁਣ ਚ ਮਜ਼ਾ ਆਏਗਾ। ਮੁਹੱਬਤ ਕਾ ਤਬ ਮਜ਼ਾ ਹੈ ਕਿ ਦੋਨੋ ਹੋ ਬੇਕਰਾਰ, ਦੋਨੋ ਤਰਫ ਉਹ ਆਗ ਬਰਾਬਰ ਲਗੀ ਹੋਈ। ਮਜ਼ਾ ਤੇ ਇਹੀ ਹੋਈ ਹੈ ਨਾ, ਮੈਂ ਵੇਖਾਂਗਾ ਮੇਰਾ ਨਬੀ ਇਹ ਕੀ ਹੋਇਆ, ਭੁੱਖ ਕੱਟ ਲਈ ਤੇ ਵਲਾ ਨਬਲਵੰਨਕੁਮ ਬਿਸ਼ੈ ਮਿਨ ਅਲਖੌਫ ਵਲ ਜੂ, ਭੁੱਖੇ ਰੱਖਾਂਗਾ, ਖੌਫ ਦਿਆਂਗਾ, ਵਨਕਸ਼ ਮਿਨ ਅਲਮਵਾਲ ਮਾਲ ਨਹੀਂ ਰਹਿਣ ਦਿਆਂਗਾ, ਵਲ ਅਨਫੁਸ ਜਾਨਾਂ ਦੇ ਪੱਖ ਤੇ ਉਡਾ ਦਾਂਗਾ, ਵਲ ਸਮਰਾ ਦੂਰ ਦੂਰ ਤੱਕ ਬਾਗਾਂ ਚ ਮਿੱਟੀ ਉਡਾ ਛੱਡਾਂਗਾ। ਵਬਸ਼ਰ ਸਾਬਰੀਨ, ਜਦੋਂ ਫਿਰ ਪਾਸ ਹੋਣਗੇ ਫਿਰ ਕਾਸਮੀਆਂ ਮੈਂ ਤੈਨੂੰ ਥੋੜਾ ਪੁੱਛਣਾ, ਫਿਰ ਉਮੇ ਆਨੀ ਦੇ ਘਰ ਤੋਂ ਉਠਾ ਕੇ ਮੈਂ ਰਾਸਤੇ ਲੈ ਜਾਂਦਾ। ਤੇ ਫਿਰ ਇਹਨਾਂ ਪਰਚਿਆਂ ਦੀ ਸਿਲਾ ਦਿਆਂਗਾ ਇਹਨਾਂ ਨੂੰ ਇਮਤਿਹਾਨਾਂ ਚ ਪਾਸ ਹੋਣੇ ਦਾ। ਹੁਣ ਰੋਣ ਦੇ ਮੈਨੂੰ ਮਜ਼ਾ ਆਉਂਦਾ, ਭੁੱਖੇ ਰਹਿਣ ਦੇ ਮੈਨੂੰ ਮਜ਼ਾ ਆਉਂਦਾ, ਪਿਆਸੇ ਰਹਿਣ ਦੇ ਮੈਨੂੰ ਵੀ ਲੁਤਫ ਆਉਂਦਾ। ਬੱਚਿਆਂ ਦੀਆਂ ਆਵਾਜ਼ਾਂ ਫਰਿਸ਼ਤੇ ਸੁਣ। ਇੱਕ ਦਿਨ ਹਿਸ਼ਾਮ ਇਬਨ ਅਮਰ, ਇਹ ਇਹਨਾਂ ਦੇ ਕਬੀਲੇ ਦਾ ਬੰਦਾ, ਉਹਨੇ ਜਦੋਂ ਚੀਖਾਂ ਸੁਣੀਆਂ ਬੱਚਿਆਂ ਦੀਆਂ, ਉਹਨੂੰ ਤਰਸ ਆ ਗਿਆ, ਕੋਲ ਦੀ ਕਿਤੇ ਗੁਜ਼ਰ ਰਿਹਾ ਸੀ, ਤਰਸ ਆ ਗਿਆ। ਬੰਦਾ ਤਰਸ ਆਉਂਦਾ ਹੈ, ਖੋਲ ਕੇ ਪੱਤੇ ਸੇ ਕੱਟ ਸਕਤਾ ਹੈ ਹੀਰੇ ਕਾ ਜਿਗਰ, ਮਰਦੇ ਨਾਦਾ ਪਰ ਕਲਾਮੇ ਨਰਮੋ ਨਾਜ਼ੁਕ ਬੇ ਅਸਰ। ਇਨਸਾਨ ਇਮਾਨਦਾਰ ਹੋਵੇ ਗੈਰ ਇਮਾਨਦਾਰ ਹੋਵੇ, ਕਿਸੇ ਵਕਤ ਉਹਦੇ ਦਿਲ ਦੇ ਅੰਦਰ ਕੋਈ ਰਹਿਮ ਆ ਹੀ ਜਾਂਦਾ, ਇਨਸਾਨ ਚ ਹੋਇਆ। ਉਹ ਤਾਂ ਚੀਖਾਂ ਨਾ ਸੁਣੀਆਂ ਗਈਆਂ, ਉਹਨੇ ਵਾਪਸ ਗਿਆ ਘਰ ਜਾ ਕੇ, ਇੱਕ ਊਂਠ ਗੱਲੇ ਦਾ ਦਾਣੇ ਦਾ ਖੁਰਾਕ ਦਾ ਭਰਿਆ, ਭਰ ਕੇ ਤੇ ਨਕੇਲ ਪਕੜ ਕੇ ਸ਼ਾਬੇ ਅਬੀ ਤਾਲਿਬ ਦੀ ਤਰਫ ਤੁਰੇ ਆ ਰਿਹਾ ਸੀ। ਰਸਤੇ ਫੇਰ ਉਹ ਜੋ ਬੇਈਮਾਨ ਅਬੂ ਜਾਲ ਆ ਗਿਆ, ਕਿੱਧਰ? ਉਹਨੇ ਕਿਹਾ ਯਾਰ ਤਰਸ ਆਉਂਦਾ ਹੈ, ਸਾਡਾ ਕਬੀਲਾ ਹੈ ਅਸੀਂ ਬੜੇ ਮਜ਼ੇ ਚ ਹੈ, ਕਿਤਨੇ ਸਾਲ ਹੋ ਗਏ ਯਾਰੋ, ਕਿਸੇ ਦਾ ਦਿਲ ਹੀ ਨੀ ਪਸੀਜਦਾ। ਇਹ ਮੈਂ ਉਹਨਾਂ ਮਸਕੀਨਾਂ ਨੂੰ ਕੁਛ ਥੋੜਾ ਜਿਹਾ ਖੁਰਾਕ ਦੇਣ ਚੱਲਿਆ, ਉਹ ਜਾਣੇ ਅਕੀਦਾ ਆਪਣਾ ਹੀ ਸਹੀ, ਲੇਕਿਨ ਏਦਾਂ ਤੇ ਨਹੀਂ ਸਾਡੀ ਬਿਰਾਦਰੀ ਦਾ ਹੈ। ਅਬੂ ਜਾਲ ਬਕਵਾਸ ਸ਼ੁਰੂ ਕੀਤੀ, ਉਹਦੇ ਕੋਲ ਹੋਰ ਤੇ ਕੁਝ ਨਹੀਂ ਸੀ, ਸਾਹਮਣੇ ਦੇਖਿਆ ਕਿਸੇ ਊਂਟ ਦਾ ਹੱਡ ਪਿਆ ਹੋਇਆ ਸੀ, ਉਹਨੇ ਚੁੱਕ ਕੇ ਉਹਦੇ ਸਿਰ ਚ ਮਾਰਿਆ। ਅਬੂ ਜਾਲ ਨੇ ਦੇਖਿਆ ਕਿ ਮੰਜ਼ਰ ਹਮਜ਼ਾ ਦੇਖ ਰਿਹਾ ਉੱਥੇ, ਸ਼ਾਬੇ ਅਬੀ ਤਾਲਿਬ ਤੇ ਖਲੋਤਾ, ਕਹਿਣ ਲੱਗਾ ਯਾਰ ਇੰਨਾ ਦੁੱਖ ਤੇਰੇ ਇਸ ਹੱਡ ਮਾਰਨੇ ਦਾ ਨਹੀਂ ਜਿੰਨਾ ਹਮਜ਼ਾ ਨੇ ਮੇਰੀ ਬੇਇੱਜ਼ਤੀ ਨੂੰ ਦੇਖਿਆ, ਇਤਨਾ ਦੁੱਖ ਮੈਨੂੰ ਹੋਇਆ। ਕਾਫਲਾ ਆਇਆ ਮੱਕਾ ਮੁਕਰਮਾ ਦੇ ਅੰਦਰ, ਉਹਨਾਂ ਨੇ ਐਲਾਨ ਕੀਤਾ ਕਿ ਆਓ ਬਈ। ਉਸ ਵਕਤ ਮੰਡੀ ਲੱਗਦੀ ਸੀ, ਬਾਹਰੋਂ ਕਾਫਲੇ ਆਉਂਦੇ ਸਨ ਤੇ ਔਰ ਉਹ ਆਪਣਾ ਸਮਾਨ, ਆਪਣਾ ਸੌਦਾ, ਆਪਣੇ ਮਤਾਂ ਕਾਰੋਬਾਰ ਕਰਦੇ ਸਨ। ਇਸ ਤਰ੍ਹਾਂ ਮੰਡੀ ਦੇ ਅੰਦਰ ਆ ਕੇ ਐਲਾਨ ਕੀਤਾ ਕਿ ਅਸੀਂ ਸਮਾਨ ਲੈ ਕੇ ਫਲਾਂ ਮੁਲਕ ਤੋਂ ਆਏ ਹਾਂ, ਖਰੀਦਦਾਰ ਆ ਜਾਓ, ਥੋੜਾ ਵਕਤ ابو لہب نکلیا، انہیں سارے شہر چ اعلان کیتا، خبردار جے شاہ بے ابی طالب دے قیدیاں نو کسے نے کچھ دتا میں کافرے والے نو اعلان کردا کہ جیڑا مال تسی لے کے آئے ہو میں ذمہ دار ہاں، جتنا منافع منگو میتو لے لو، محمد تے اودے صحابہ نو مال نہیں دے دینا. سانو تو کلمہ سوکھا مل گیا، سانو اسے واسطے فکر نہیں، سانو نہ نماز دا نہ روزے دا نہ جمعے دا نہ حج دا نہ اسلام دا نہ دین دا، سانو فکر ہے تے صرف اپنے پیٹ دا، سانو فکر ہے تے اپنے کاروبار دا، سانو فکر ہے تے اپنی اولاد دا، رشتہ داراں دا، اپنے مربیاں دا، اپنی کوٹھیاں دا، اپنی دولتاں دا، اپنی سیاست دا، اپنی دولت دا، اپنی ثروت دا، اپنے اپنا فکر. ورنہ دوستو صحابہ نے اینیاں تکلیفاں برداشت کر کے کلمے نو محفوظ کر کے ساڈے تک پہنچایا. تسی دس سوچو تے صحیح، ذرا اکھاں بند کر کے، اے وقت کدی ساڈے تے آ جائے کو برداشت ہو سکتا ہے؟ میں تے جیل دے اندر دیکھے آئے بڑے بڑے زبردست رانی خان چند دن تو بعد لمے پی جائے، چند دن تو بعد نہیں برداشت کر سکتے قیدیاں راتاں، نہیں برداشت کر سکتے تنہائی دیاں راتاں، نہیں برداشت کر سکتے جیل دے کھانے، پریشان ہو جاندے اور طبیعتاں دے اندر اضطراب پیدا ہو جاندا ہے. کی ہتھی کردے رہندے ہو تساں؟ کاشتری ہوندا آدمی تو ترے برے ہو گئے نے، میں قربان جاواں اس نبوت دے جنے ترے برے اپنے ساتھیاں سمیت ہر شے برداشت کیتی لیکن کافرہ بے ایمانا دی کسے تادی اور کسے تالی تو مجبور تے مستور نہیں ہوئے. آخر ایک بندہ آخر ایک بندہ انہاں چوں او دے دل دے اندر ہی خیال آندا ہے کہ یار بڑا عرصہ ہو گیا، بڑا دور گزر گیا، بڑا ظلم ہو گیا، بڑا ستم ہو گیا، بہت غیر اخلاقی اخلاق تو گری ہوئی حرکتاں دا ایسے بڑے ظالمانہ طریقے نال ہون تک انہاں نو جاری رکھیا، بڑا ظلم ہے. ایک بندے دے دل چے گل آئی کہ معاہدہ ختم ہونا چاہیے، لیکن ایک بندہ کچھ نہیں سی کر سکتا. ٹھیک کر لو دو منٹ، ادھر اوئی اوئی لوگ جڑے معاہدہ لکھن والے سن، معاہدے دی تائید کرن والے سن، ایک بندے دے دل دے اندر، ایک بندے دے شعور دے اندر احساس اس دا بیدار ہو جاندا ہے. سزا مینو تے نہ دیو، پکڑو انہوں نے ہدایت دی بھی دعا کرو. اللہ تعالی دی حکمت بالغ ہے، جدو کم کردہ ہے ਦੁਸ਼ਮਣਾਂ ਦੇ ਦਿਲ ਦੇ ਅੰਦਰ ਗੱਲ ਪਾ ਛੱਡੀ ਕਿ ਯਾਰੋ ਬੜਾ ਲੰਬਾ ਜ਼ਮਾਨਾ ਹੋ ਗਿਆ, ਕੁਛ ਉਹਨਾਂ ਕੈਦੀਆਂ ਦਾ ਵੀ ਖਿਆਲ ਕਰੋ। 3 ਵਰੇ ਹੋ ਗਏ ਨੇ, ਏਡੇ ਤੁਸੀਂ ਪੱਥਰ ਦੇ ਲੋ ਕਿ ਅੱਜ ਤੱਕ ਤੁਹਾਨੂੰ ਇਹ ਵੀ ਖਿਆਲ ਨਹੀਂ ਆਇਆ ਕਿ ਉਹਦੇ ਅੰਦਰ ਮੁਹੰਮਦ ਤੇ ਉਹਦੇ ਸਹਾਬਾ ਵੀ ਨੇ ਤੇ ਉਹ ਲੋਕ ਵੀ ਤੇ ਹੈ ਨਾ ਜਿਹੜੇ ਅਕੀਦੇ ਨਾਲ ਸਾਡੇ ਨਾਲ ਤਾਲੁਕ ਰੱਖਦੇ ਨੇ, ਬਿਰਾਦਰੀ ਦੇ ਇਤਬਾਰ ਨਾਲ ਉਹਦੇ ਨਾਲ ਤਾਲੁਕ ਰੱਖਦੇ ਨੇ। ਉਹਨਾਂ ਦੇ ਦਿਲ ਚ ਪਾ ਦਿੱਤਾ, ਲੇਕਿਨ ਅੱਲਾਹ ਦੀ ਅੱਲਾਹ ਹੀ ਜਾਣੇ ਤੇ ਇੰਨੀ ਦੇਰ ਉਹਨੇ ਕਾਹਦੇ ਲਈ ਕਰ ਦਿੱਤੀ ਇਹਦਾ ਮੈਂ ਨਾ ਮੈਨੂੰ ਪਤਾ ਹੈ ਨਾ ਲੱਗ ਸਕਦਾ ਹੈ ਨਾ ਕੋਈ ਮੇਰੀ ਬਸਾਹ ਤੇ। ਅਸੀਂ ਤੇ ਦੁਆ ਕਰਕੇ ਅੱਲਾਹ ਤਾਲਾ ਤੋਂ ਫਹਮੇ ਸਲੀਮ ਸ਼ਰੇ ਸਦਰ ਇਹੀਓ ਮੰਗ ਸਕਦੇ ਹਾਂ, ਮੌਲਾ ਉਹਨਾਂ ਤੇ ਕੁਝ ਨਹੀਂ ਅਹਿਸਾਸ ਕੀਤਾ, ਤੇਰਾ ਤੇ ਨਵੀ ਏ ਸਿੱਦੀਕ ਏ ਉਮਰ ਏ ਸਹਾਬਾ ਨੇ ਔਰਤਾਂ ਨੇ ਖਦੀਜਾ ਏ ਛੋਟੇ ਛੋਟੇ ਬੱਚੇ ਨੇ। ਫਰਮਾਇਆ ਮੇਰੀ ਆਪਣੀ ਹਿਕਮਤ ਏ ਬਾਲਗਾ ਏ, ਮੈਂ ਜੋ ਚਾਹਵਾਂ ਕਰਾਂ। ਤਾਂ ਕਿ ਪੰਜਾਬ ਵਾਲਿਆਂ ਨੂੰ ਇਹ ਵੀ ਪਤਾ ਲੱਗੇ ਕਿ ਮੁਖਤਾਰੇ ਕੁੱਲ ਮੈਂ ਹਾਂ, ਨਹੀਂ ਹਿੱਲੇ ਸੂਫੀਓ ਤੁਸੀਂ ਜੋ ਕਹਿੰਦੇ ਹੋ ਹਰ ਇੱਕ ਨੂੰ ਮੇਰੇ ਮੁਕਾਬਲੇ ਚ ਇਹ ਮੁਖਤਾਰ ਏ, ਮੌਲਵੀ ਮੁਖਤਾਰ ਏ, ਫਲਾਂ ਬੰਦਾ ਮੁਖਤਾਰ ਏ। 3 ਵਰੇ ਹੋ ਗਏ ਸਹਾਬਾ ਸਮੇਤ ਕੈਦ, ਰੋਟੀ ਬੰਦ, ਪਾਣੀ ਬੰਦ, ਖਾਣਾ ਬੰਦ, ਮੁਲਾਕਾਤ ਬੰਦ, ਤਜਾਰਤ ਬੰਦ, ਕਾਬੇ ਚ ਜਾਣਾ ਬੰਦ। ਕੀ ਹੋ ਰਿਹਾ? ਪਰ ਮੈਂ ਏਦਾਂ ਵੀ ਮੈਂ ਮਸਲੇ ਸਾਬਤ ਕਰਦਾ ਤਾਂ ਕਿ ਤੁਹਾਨੂੰ ਪਤਾ ਲੱਗੇ ਮੈਂ ਮੁਖਤਾਰ ਹਾਂ ਤੇ ਇਹ ਮੁਹਤਾਜ। ਕੀ ਖਿਆਲ ਹੈ ਤੁਹਾਡਾ? ਜੇ ਕੋਈ ਹਰ ਕੁਛ ਆਪ ਹੀ ਕਰ ਸਕਦਾ ਹੋਵੇ ਮੁਖਤਾਰੇ ਕੁੱਲ, ਜਿਸ ਤਰ੍ਹਾਂ ਤੇਰਾ ਜਾਹਿਲ ਮੌਲਵੀ ਕਹਿੰਦਾ ਹੈ ਲੈਲਾ ਮਜਨੂੰ ਪੜਿਆ ਹੋਇਆ, ਫਿਰ 3 ਸਾਲ ਕੈਦ ਨਾ ਰਹਿੰਦੇ, ਖਾਣਾ ਪਾਣੀ ਬੰਦ ਨਾ ਹੁੰਦਾ, ਬੱਚਿਆਂ ਦੀਆਂ ਚੀਖਾਂ ਨਾ ਸੁਣਦੇ। 3 ਸਾਲ ਜਦੋਂ ਗੁਜ਼ਰ ਗਏ ਇੱਕ ਬੰਦੇ ਦੇ ਉਹਨਾਂ ਦੇ ਆਪਣੇ ਬੰਦੇ ਦੇ ਦਿਲ ਚ ਪਾ ਦਿੱਤੀ ਕਿ ਮੁਹੰਮਦ ਤੇ ਸਾਹਬਾ ਨਾਲ ਜ਼ੁਲਮ ਹੋ ਰਿਹਾ, ਕਾਬੇ ਤੇ ਲਟਕਿਆ ਹੋਇਆ ਸੀ ਉਹ ਵਾਦਾ ਜਿਹੜਾ ਵੀ ਆਉਂਦਾ ਸੀ ਪੜ੍ਹਦਾ ਸੀ, ਅੱਛਾ ਬਾਈ ਕਾਟੇ ਦੀ ਬਾਈ ਕਾਟੇ ਉਹਨੂੰ ਮਿਲਣਾ ਨੀ ਨਹੀਂ ਮਿਲਣਾ, ਪਿੱਛੇ ਦੂਰ ਹੀ ਭੱਜ ਜਾਂਦਾ ਉਹ ਲਟਕਿਆ ਕਾਗਜ਼। ਇਸ ਵਾਦੇ ਦੇ ਪੇਸ਼ੇ ਨਜ਼ਰ ਮਜਾਲ ਹੈ ਕੋਈ ਮੱਕੇ ਦਾ ਆਦਮੀ ਮੇਰੇ ਮੁਸਤਫਾ ਦੇ ਕਰੀਬ ਆ ਜਾਏ, ਲਟਕਿਆ ਕਾਬੇ ਦੇ ਦਰਵਾਜ਼ੇ ਤੇ। ਇੱਕ ਬੰਦੇ ਦੇ ਦਿਲ ਚ ਪਾ ਦਿੱਤਾ ਕਿ ਯਾਰ ਤੋਂ ਤਹਿਰੀਕ ਚਲਾ ਤੇ ਬਾਈਕਾਟ ਖਤਮ ਹੋਣਾ ਚਾਹੀਦਾ। ਉਹ ਹੌਲੀ ਦੇਣੀ ਇੱਕ ਬੰਦੇ ਦਾ ਨਾਮ ਸੀ ਜ਼ਮਾ, ਉਹਦੇ ਕੋਲ ਗਿਆ, ਕਹਿਣ ਲੱਗਾ ਯਾਰ ਜ਼ੁਲਮ ਹੋ ਰਿਹਾ। ਉਹਨੇ ਕਿਹਾ ਮੈਂ ਤੇ ਕੱਲਾ ਮੈਂ ਵੀ ਸਮਝਦਾ ਕਿ ਜ਼ੁਲਮ ਹੋ ਰਿਹਾ ਹੈ ਤੇ ਮੈਂ ਕੀ ਕਰ ਸਕਣਾ। ਉਹਨੇ ਕਿਹਾ ਜੇ ਮੈਂ ਤੇਰੇ ਨਾਲ ਹੋ ਜਾ, ਕਹਿਣ ਲੱਗਾ ਦੋ ਹੋ ਜਾਂਗੇ ਫਿਰ ਅੱਗੇ ਵੱਧਦੇ ਆ। ਉਹ ਹਕੀਮ ਇਬਨ ਹਿਜ਼ਾਮ ਕੋਲ ਗਿਆ, ਉਹ ਬੜਾ ਸਮਝਿਆ ਸੁਲਝਿਆ ਆਦਮੀ ਸੀ। ਉਹਨੇ ਕਿਹਾ ਦਿਲ ਤੇ ਮੇਰਾ ਵੀ ਚਾਹੁੰਦਾ ਪਰ ਇਹਨਾਂ ਬੇਈਮਾਨਾਂ ਦੇ ਸਾਹਮਣੇ ਸਾਡਾ ਬਸ ਨਹੀਂ ਚੱਲਦਾ, ਕੀ ਕਰੀਏ। کسے اور نو نال ملائیے. وہ ہشام ابن عمر کول گئے, انہیں کہا میں بھی تہاڈے نال ہاں لیکن کلا میں کی کر سکنا, اور نو ملاؤ. پانچ سات بندے آندے ذہن چ گل پاتی کہ تسی تحریک چلاؤ کہ اے معاہدہ ختم ہونا چاہیے. تسی تحریک چلاؤ, دیکھو پھر کوئی نتیجہ تو نکلے گا ہی. اللہ اللہ ہے, دیکھو نا, اللہ چاہے تو جو چاہے جس وقت چاہے جدو چاہے جتنا چاہے فوراً کر سکتا ہے, لیکن انہیں بھی گڈی نو اسباب دی لائن تے چڑھاتا. تو میں تے کر سکنا لیکن ادھر کریے تو اے جنہاں نے اے لکھیا سی پہلے انہاں نال ہی گل کریے. کعبے چ بہ گئے جا کے, کہن لگے یار ایک دوسرے نال گلاں کرن لگ گئے. او جی اے گل اے کہ او جڑا معاہدہ ہے نا بائی کاٹ والا ہن ختم ہونا چاہیے. دوسرے نے بھی کیا ہونا چاہیے, تیسرے میں کیا. ابو جہل نو اللہ نے ادھر پھردیا ٹردیا جی کہ ڈنگر جنگل چ چڑھتا پھردا ہوندا ہے, انہوں بھی ڈنڈا مار کے اتے بھیج دیتا. انہوں نے کہا کی گلاں کر دیو, اگے یار معاہدہ ختم ہونا چاہیے, ترے برے ہو گئے. انہیں کیا گردن توڑ دا گا جنہیں معاہدے دے خاتمے دی گل کری. ایک انہوں دے وچوں ہی اٹھ کے کہن لگا تو تے ساڈی بات چ توڑیں گے اسی تیری ہونے گردن توڑنے. لڑائی پہ جھگڑا کعبے چ ہی پہ گیا, مشرک مشرکا نہ لڑ پائے, آپس ہی لڑائی شروع ہو گئی جس طرح نجیب دیتے روس دی شروع ہوئے. وہ کہندا میں نہیں جانا, وہ کہندے مر جائے گا. آپس لگے ہونے مجاہدین, اللہ نے وہ عظیم کامیابی نصیب فرمائی ہے. میرے رب ہور سرخرو فرما, روس نو پتا لگے کہ تو سپر پاور نہیں, سپر پاور ہو جے ویگ تیری کیویں ہڈیاں کر کے رکھ دیتی. دونوں ہی آپس کے اندر الجھ گئے. اے لڑتے پے سن تے او منصور آ گیا. منصور پہلے میں ایک نام لیا سی. منصور کہنے لگا کیوں لڑ دیو بھائی؟ وہ کہندے یار ساڈا خیال ہے ہن بائیکاٹ والی گل ختم ہونی چاہیے. انہیں کیا میرے ہاتھ ویک لو, جس ہاتھ نال میں معاہدہ لکھیا سی شل ہو گیا, ہاتھ ہی نہیں رہا. میرے محبوب دے خلاف جیڑا ہاتھ سازش کرے گا رب رحم دینا, جیڑا پیر سازش کرے گا رب رحم دینا ہے. تبت یدا بے لہب, کونڈا کر چھڈیا نا او دا ابو لہب دا, ہاتھ ہی توڑ دیتے کر سازش. پھر اور نے سازش کی موسیٰ کلیم دے خلاف, اپنا بیڑا آگ رکھنا دریائے نیل دیا موجا دے اندر غرقوں کے تباہ تے برباد ہو گیا. اور جس موسیٰ دے واسطے 70,000 بچے نو ذبح کیتا سی, اللہ فرما دے موسیٰ دی اما قبران دی ضرورت نہیں, او ویکھ تیرا پتر آ رہا ہے, جاوے گا تے تیرا پتر ہوئے گا, آوے گا تے میرا نبی ہوئے گا. زلیخا بیچارے نو کی پتا سی کہ میں کنڈے مار کے جندرے مار کے چابی اپنے جیب چ رکھ کے ہی تلک دے مظاہرے کر کے یوسف نو فسلان دیاں کوششاں کر کے اپنے پوری طاقت صرف کر کے میں اللہ دے نبی تے الزام لاواں گی. لیکن اللہ تعالی دی حکمت بالغا
کامیاب ہو کے کہے گے شاہدہ شاہد من اہلہا، او میرے یوسف تے الزام لان والیا گواہیاں دوروں لیان دے ضرورت نہیں، او جڑا تیرے گھر دے اندر دودھ پینے والا بچہ پگوڑے دے اندر کھیڑدا پیا ہے، اگر تینو میرے نبی دی صفائی دی ضرورت ہے تے پھر یوسف دی صفائی بچہ دے گا۔ سارے منصوبے خاک چ ملا چھڈے، فرما معاہدہ کرن والیو میرے نبی دے خلاف تحریرا لکھن والیو کلمے موش غافیاں کرن والیو میرے محبوب دے خلاف اے 3 سال دا طویل محاصرہ کر کے تکلیفہ دین والیو بچے دیاں ہڈیاں کمزور ہو گئیاں صحابہ دیاں صحتاں برباد ہو گئیاں، او خدیجہ رضی اللہ تعالی عنہا جنے اپنا سارا مال تے دولت میرے محمد دے قدمہ تے قربان کر دیتی، آج 40 نہیں 3 سال ہو گئے نے، پتہ نہیں کئی مہینے بیچارے بھوکے رہندی ہے پر محمد دا دامن نے جڈیا، او ابو بکر جنے 40,000 روپیہ میرے مصطفیٰ دے قدمات نشاور کیتا، او صحابے عثمان جیڑا دن رات شہزادیاں ونگوں وقت گزاردا سی، او صحابے جیڑا صبح ہور جوڑا پہندا سی دوپہر ہور جوڑا پہندا سی اور شام نو ایک شہزادیاں ونگوں نما جوڑا پہن کے باہر نکلدا سی، او 2.5 ورے ہو گئے نے اکو جوڑے دے اندر وقت گزار رہا ہے، آخر کدی تے میرے دربار تو انہاں دی اپیل سنی جانی سی، ادھروں میں میرے اپنے محمد دے دشمنا دے ایک فوج نو بلا کے اپنے معاملات دے سپرد کرنے نے، میں ایک سپاہی جڑا نہ مکے والیاں نو نظر آوے نہ بیت اللہ والیاں نو نظر آوے نہ ابو جہل نو نظر نہ ابو لہب نو نظر، میری مخلوق دے اندر ایداں دیاں بھی مخلوقاں نے بندیا اپنے وجود دے اندر تے او ککھ بھی نہیں، لیکن جدو میرے دشمناں دے مقابلے دا ویلا آوے تے او سب کچھ نے۔ کی ابابیل کچھ بھی نہیں، لیکن جدوں دشمناں دا مقابلہ ہویا رسالا علیہم طائرن بیڑا غرق کر دیتا، کی ہے مکڑی؟ کوئی شے بھی نہیں مکڑی، لیکن گبرو جوان مکے دے غار دے اندر جاندے نے قربان جاما اس مکڑی دے، ایداں دا خیمہ مصطفیٰ دی غار دے منہ دے اتے لا دیتا، سارے دیاں اکلاں فیل کر دیتیاں، محمد دا پہرے دار میں کامیاب کرا دیتا۔ میرے کول تے ایداں دی فوج ہے کاغذ جنوں معاہدہ جہدے تے لکھیا ہویا سی اونوں کھان واسطے لفظاں نوں میں دیمک لاتے، میں بابز ہو بیٹھا ممبر رسول تے قرآن میرے سامنے جے مینو نہیں جے پتا او دیمک دا کیڑا کون ہوندا ہے، میں کدی نہیں ویکھیا شاید نظر نہیں آدا، تسی ویکھیا ہوگے تے دسو دن سیوک ویکن کدا گندا سوئی دے نکے کے جتنا کیڑی جنا، اللہ تعالی نے اس سپاہی نو آرڈر دیتا اے رب نے دکھایا اپنا آپ، او میرے لشکر دیا کمانڈر ان چیف मैनू जरूरत नहीं, मैं रूस ते अमरीका तो मंगा कुल अल्लाहुम्मा मालिक अल मुल्क। तोते अल मुल्क मन तशा वतंजुल मुल्क मिम्मन तशा वतु इज्जु मन तशाओ वतु जिल्लो मन तशा बेयादे कल खैर इल्लका अला कुल शैर कदीर। अपना फौजी भेज दिता, अखबारों च लिखा होया कमांडो चल भाई इधर वेखो, कागज लटक रहा है, अबू लाब एंड कंपनी भी मौजूद है, उधरों दुश्मन गल्ला पे कर देने, उधरों कमांडिंग कमांडो अपनी कार्रवाई कर रहा है, जिन्ने मुहादे दे लफ्ज़ सन बाइकाट ये वो सारे खा गया, सारे खा गया, सफाया हो गया। इना दी लड़ाई दी गल हुजूर नू भी पहुंच गई के मक्के च मेरी वजह नाल लड़ाई हो गई है। लोग कहंदे ने बाइकाट खत्म करो, अबू जाल ते अबू लाब कहंदे ने असी बाइकाट खत्म नहीं करना। मेरे हुजूर ने अल्लाह ने फरमाया ले हुण मौका ही हुण बोल बोल। अल्लाह मियां के बोला, फरमा चाचे नू बुला, जी बुला लिया, एदे कान च कह, जी कह देना की आखा, एदे कान च कह दे ना मैं कागज वेखिया, मैं मील मील डेढ़ मील दूर फासले ते बैठा होया कैदी हां, तीन साल दा मजलूम। चाचा मैं ते काबे च भी नहीं गया, मेरे नाल ते मैनू संगियां नू तवाब भी नहीं करन दिता, इने सालां दा सितम रसीदा नबी आया। अल्लाह अल्लाह, मजलूम दी आ तो बचना चाहिदा है, पै जाए अर्श कंप जांदा है, अर्श हिल जांदा है। मेरे महबूब ने ठंडे साल भर के आख्या चाचा त्रै वरे हो गए, इना नू ते शर्म ना आई हया ना आई, ते हुण भी ए कहंदे ने असी मुआदा खत्म नहीं करना। मेरे भी गल इना तक पहुंचा दे, अखे की अखे मैं कहना जेड़ा तुसी मुआदा लिखिया जो लिखिया मौजूद हो वे तुसी सच्चे ते मैं गलत। जाओ मैं इत्थे बैठा ऐलान करदा कि मुहादा खत्म हो गया, उत्थे को लफज है ही नहीं, कूड़ मार दें लिखिया ही नहीं लिखिया ही नहीं अगैन के में ऐ लिखन आला टुंडा सा देखो तालियां मारन आले साडे कोल, त्रै बरे हो गए ने इसे मुआदे दी पादाश कैद कटदे, कहंदा है ही नहीं। पर मैं नबुव्वत दी सदाकत वेख लो, पर मैं मुआदा चट चाचा उत्ते एक लफज लिखिया होया उत्ते वे इसमें का अल्लाहुम्मा ओनू कुछ नहीं, ओ उत्ते तरह मौजूद है, अल्लाह का नाम मौजूद है, बाकी खत्म है। तो इना नाल गल कर ला, इना नाल फैसला कर ला कि तुहाडा वादा ते खत्म हो गया, तुसी मुहम्मद नू की आखना है सल्लल्लाहु अलैहि वसल्लम। वो कह रहे नहीं हो सकता, वो कह हो सकता है। अभी तालिब ने आख्या हाथ कंगन कुहार सी क्या, ਤਰੇ ਸਾਲ ਹੋ ਗਏ ਨੇ ਮੈਨੂੰ ਇਹਦੇ ਨਾਲ ਰਹਿੰਦੇ ਹਾਂ। ਇਹ ਜਦੋਂ ਰਾਤ ਨੂੰ ਸਿਜਦ ਚ ਪੈ ਕਿਤੇ ਆਪਣੇ ਰੱਬ ਨੂੰ ਪੁਕਾਰਦਾ ਸੀ, ਮੈਂ ਕਿਸੇ ਵੇਲੇ ਇੰਜ ਮਹਿਸੂਸ ਕਰਦਾ ਸੀ ਕਿ ਗਾਰ ਫਟ ਕੇ ਤੇ ਮੱਕੇ ਵਾਲਿਆਂ ਤੇ ਟੈ ਪੈ ਗਈ, ਇਹਨਾਂ ਦਾ ਕੱਖ ਨਹੀਂ ਰਹਿਣ ਦੇਗੀ। ਲੇਕਿਨ ਮੈਂ ਸੁਣਦਾ ਸਾਂ ਕਿ ਉਹਦੀ ਉਸ ਵੇਲੇ ਵੀ ਆਵਾਜ਼ ਆਉਂਦੀ ਸੀ, ਰੱਬਾ ਇਹਨਾਂ ਨੂੰ ਨੇਸ ਤੋਂ ਨਾਬੂਦ ਨਾ ਕਰ, ਇਹਨਾਂ ਦੀ ਔਲਾਦ ਨੂੰ ਤੌਹੀਦ ਦੇ ਬੂਟੇ ਬਣਾ ਕੇ ਮੱਕੇ ਦੀਆਂ ਗਲੀਆਂ ਚ ਲਾ ਛੱਡ। ਅਬੀ ਤਾਲਿਬ ਨੇ ਅਬੂ ਲਾਬ ਅਬੂ ਜਾਲ ਨੂੰ ਆਖਿਆ, ਮੀਆਂ ਮੇਰਾ ਭਤੀਜਾ ਇੱਕ ਗੱਲ ਕਹਿੰਦਾ ਕਿ ਕੀ? ਅਗੇ ਉਹ ਕਹਿੰਦਾ ਮੁਆਦਾ ਦਿਮਕ ਖਾ ਗਈ ਹੈ, ਸਿਰਫ ਅੱਲਾ ਦਾ ਨਾਮ ਬਾਕੀ ਹੈ, ਬਾਕੀ ਕੱਖ ਨਹੀਂ। ਉਹ ਕਹਿੰਦੇ ਉਹ ਅੱਗੇ ਵੀ ਏਦਾਂ ਦੀਆਂ ਗੱਲਾਂ ਕਰਦਾ ਰਹਿੰਦਾ ਸੀ, ਹਾਲੇ ਉਹਨੂੰ ਅਕਲ ਨਹੀਂ ਆਈ। ਅਬੀ ਤਾਲਿਬ ਨੇ ਕਿਹਾ ਲੜਦੇ ਕਿਉਂ? ਉਹਦੀ ਅਕਲ ਤੇ ਪਹਿਲੇ ਵੀ ਕਾਬਿਲ ਸੀ, ਉਹ ਜ਼ਾਲਮੋ ਤੁਹਾਨੂੰ ਹਲੇ ਸ਼ਰਮ ਨਹੀਂ ਆਈ? ਤੁਸੀਂ ਚਲੋ ਕਮੇਟੀ ਬਣਾਓ, ਮੁਆਦਾ ਚੱਲ ਕੇ ਵੇਖਦੇ, ਜੇ ਉਹਨੂੰ ਦਿਮਕ ਖਾ ਗਈ ਹੋਈ ਫੇਰ ਕਹਿੰਦੇ ਫੇਰ ਕੀ? ਜਦੋਂ ਦਲਾਇਲ ਬੰਦੇ ਦੇ ਖਤਮ ਹੋ ਜਾਣੇ ਇੱਥੇ ਖੁਰਕਦਾ ਹੈ, ਫੇਰ ਕੀ? ਫੇਰ ਆਪਣਾ ਇਲਾਜ ਦੱਸੋ, ਫੇਰ ਇਲਾਜ ਕੀ ਹੈ? ਫੇਰ ਠੀਕ ਹੈ, ਮੁਆਦਾ ਖਤਮ। ਅਬੂ ਜਾਲ ਤੁਰ ਪਿਆ, ਅਬੂ ਲਾਬ ਜੁੱਬੇ ਪਾਏ ਹੋਏ, ਪਟਕੇ ਪਾਏ ਹੋਏ ਤੇ ਮਾਰ ਫੜ ਕੇ ਕਿਤੇ ਪੱਗੜ ਖਿੰਜੀਰ ਦੇ ਬੱਚੇ ਨੇ ਬੰਨਿਆ, ਅੱਗੇ ਅੱਗੇ ਤੁਰਿਆ ਜਾਵੇ ਜਿਸ ਤਰ੍ਹਾਂ ਸਾਲਾਰ ਇਮਾਮ ਉਲ ਮੁਸ਼ਰਕੀਨ ਗੱਦੀ ਨਸ਼ੀਨ ਸੀ ਨਾ ਉੱਥੇ ਦਾ ਬੜਾ ਵੱਡਾ ਬੇਈਮਾਨ, ਨਾਲ ਉਹਦਾ ਡਿਪਟੀ ਲੀਡਰ, ਨਾਲ ਉਹ ਅਬੂ ਲਾਬ ਤੇ ਪਿੱਛੇ ਪਿੱਛੇ ਸਾਰੇ ਮਲੰਗ ਮਹੰਤ ਜਿਤਨੇ ਬੇਈਮਾਨ ਸਨ, ਕਿ ਚਲੋ ਦੇਖੀਏ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਕਹਿੰਦਾ ਜੀ ਉੱਥੇ ਤੇ ਲਫ਼ਜ਼ ਹੀ ਕੋਈ ਨੀ। ਅੱਲਾ ਨੇ ਫਰਮਾਇਆ ਉਹਨੇ ਆਪਣੀ ਅੱਖ ਨਾਲ ਨਹੀਂ ਵੇਖਿਆ, ਮੇਰੀ ਅੱਖ ਨਾਲ ਵੇਖਿਆ ਹੈ, ਤੇ ਜਦੋਂ ਮੈਂ ਵਿਖਾਣ ਤੇ ਆਵਾਂ ਫਿਰ ਕੁਰਤਾ ਮਿਸਰ ਤੋਂ ਚੱਲਦਾ ਏ, ਤੇ ਪਹਿਲੇ ਨਬੀ ਕਹਿੰਦਾ ਹਾਜੇ ਦੋਰੇ ਆ ਯੂਸਫ, ਕੁਰਾਨ ਭਰਿਆ ਪਿਆ ਇਹਨਾਂ ਮਿਸਾਲਾਂ ਨਾਲ। ਫਿਰ ਤੋਂ ਪਹਿਲੇ ਕਿਸੇ ਨੂੰ ਪਤਾ ਹੀ ਨਹੀਂ, ਕਹਿੰਦਾ ਮੈਨੂੰ ਯੂਸਫ ਦੀ ਖੁਸ਼ਬੂ ਆ ਰਹੀ ਏ। ਪੁੱਤਰ ਕਹਿਣ ਲੱਗੇ ਬਾਬਾ ਜਾਣ ਦੇ, ਇੰਨਾ ਕ ਲਫੀਸ ਦਲਾਲ ਕਲ ਕਦੀਮ, ਤੂੰ ਅੱਗੇ ਵੀ ਏਦਾਂ ਦੀਆਂ ਗੱਲਾਂ ਕਰਦਾ ਰਹਿੰਦਾ, ਕਿੱਥੇ ਯੂਸਫ? ਚਲਾ ਗਿਆ, ਬਰਸ ਗੁਜ਼ਰ ਗਏ ਉਹਨੂੰ, ਹੁਣ ਤੂੰ ਫਿਰ ਯੂਸਫ ਦੀ ਗੱਲ ਕਰਦਾ? ਫਰਮਾਨ ਨਹੀਂ ਨਹੀਂ ਅੱਜ ਦੋ ਰੇਹਾ ਯੂਸਫ, ਅੱਜ ਮੈਨੂੰ ਖੁਸ਼ਬੂਆਂ ਲਵਾਓ, ਮੈਨੂੰ ਨਵੇਂ ਕੱਪੜੇ ਪਹਿਨਾਓ, ਅੱਜ ਮੈਨੂੰ ਆਪਣੇ ਪੁੱਤਰ ਯੂਸਫ ਦੀ ਖੁਸ਼ਬੂ ਆ ਰਹੀ ਹੈ। ਹਾਲੇ ਗੱਲਾਂ ਹੀ ਹੋ ਰਹੀਆਂ ਸਨ, ਸ਼ਹਿਰ ਦੇ ਅੰਦਰ ਇੱਕ ਆਵਾਜ਼ ਆਉਂਦੀ ਹੈ, ਮੈਨੂੰ ਜ਼ਰਾ ਯਾਕੂਬ ਨਬੀ ਦਾ ਘਰ ਦੱਸਿਓ, ਮੈਂ ਉਹਦੇ ਪੁੱਤਰ ਦਾ ਕੁਰਤਾ ਲੈ ਕੇ ਆਇਆ, ਹੈ ਮੈਨੂੰ ਜ਼ਰਾ ਉਹਦਾ ਘਰ ਦੱਸ ਦੇਣਾ। ਹੈਰਾਨ ਹੋ ਗਏ ਦੁਨੀਆ, ਬਾਬਾ ਸਾਦੀ ਵਿੱਚੋਂ ਹੀ ਬੋਲ ਪਿਆ, ਯਕੇ ਪੁਰਸ਼ੇਦ ਜਾਂ ਗੁੰਮ ਕਰਦਾ ਫਰਜ਼ੰਦ, ਐ ਰੋਸ਼ਨ ਗੋਹਰ ਪੀਰੇ ਖਿਰਦਮੰਦ। ਇੱਕ ਬੰਦੇ ਨੇ ਯਾਕੂਬ ਅਲੈ ਸਲਾਮ ਨੂੰ ਪੁੱਛ ਲਿਆ ਜੇ ਮਿਸਰਸ਼ ਬੂਏ ਪੈਰਾਹਨ ਸ਼ਮੇਦੇ ਚਿਰਾਦਰ ਚਾਹੇ ਕਿਨ ਆਨਸ ਨਾ ਦੇਤੀ। ਬਾਬਾ ਜੀ ਮਿਸਰ ਤੋਂ ਕੁਰਤਾ ਚੱਲਿਆ, ਤੁਸੀਂ ਕਿਹਾ ਮੈਨੂੰ ਅੱਜ ਨਵੇਂ ਕੱਪੜੇ ਪਹਿਨਾ ਦਿਓ, ਯੂਸਫ ਦੀਆਂ ਖੁਸ਼ਬੂ ਆ ਰਹੀਆਂ ਨੇ। ਤਰੇ ਮੀਲ ਦੇ ਫਾਸਲੇ ਚ ਕਿਨਾਨ ਦੇ ਖੋਹ ਚ ਪਿਆ ਰਿਹਾ, ਤੁਹਾਨੂੰ ਪਤਾ ਨਾ ਲੱਗਿਆ? ਹਜ਼ਰਤ ਯਾਕੂਬ ਅਲੈਹਿ ਸਲਾਮ ਨੇ ਜਵਾਬ ਦਿੱਤਾ, ਗਹੇ ਬਰ ਤਾਰ ਮੈਂ ਆਲਾ ਨਸ਼ੀਨ, ਗਹੇ ਬਰ ਪੁਸ਼ਤ ਪਾਏ ਖੁਦ ਨਾ ਬੇਨੈਮ। ਉਹ ਬਾਬਾ ਸਾਡੇ ਬਸ ਦੀ ਗੱਲ ਨਹੀਂ, ਜਦੋਂ ਕਾਲ ਡਾਇਰੈਕਟ ਮਿਲ ਜਾਏ ਤੇ ਸਾਨੂੰ ਪਤਾ ਲੱਗ ਜਾਂਦਾ ਹੈ, ਤੇ ਜਦੋਂ ਨੰਬਰ ਨਾ ਮਿਲਣ ਦੇਵੇ ਫਿਰ 16-16 ਬਰੇ ਪਤਾ ਨਾ ਲੱਗੇ। ਉਹ ਏਡਾ ਮੁਖਤਾਰ ਹੈ ਕਿ ਸਾਡੇ ਵੀ ਉਹਦੇ ਸਾਹਮਣੇ ਕੋਈ ਨੀ ਚੱਲਦੀ। ਸਮਝਿਆ ਕਰੋ ਗੱਲ ਨੂੰ ਮੇਰੇ ਗੁਲਾਮਾਂ ਵਾਦੀਓ, ਕਿਆ ਮਤਲਬ ਇਹ ਗੱਲਾਂ ਕੰਮ ਆਉਣੀਆਂ ਨੇ। ਜਾ ਮੇਰੇ ਚਚਾ ਵੀ ਤਾਲਿਬ, ਜਾ ਕੇ ਕਹਿ ਦੇ ਜਿਹੜੇ ਕਾਗਜ਼ ਤੁਸੀਂ ਲਿਖੇ ਫਿਰਦੇ ਹੋ, ਲਿਖਣ ਵਾਲਾ ਟੁੰਡਾ ਤੇ ਜਿਹੜੇ ਕਾਗਜ਼ ਲਿਖਿਓ ਨੇ ਕਾਬੇ ਦੇ ਦਰਵਾਜ਼ੇ ਦੇ ਨਾਲ, ਲਾ ਕੇ ਵੇਖ ਲਿਓ ਮੇਰੇ ਅੱਲਾ ਦੇ ਨਾਮ ਤੋਂ ਸਿਵਾ ਉਹਦੇ ਤੇ ਕੋਈ ਲਫ਼ਜ਼ ਇੱਕ ਵੀ ਮੌਜੂਦ ਹੋਵੇ ਤੇ ਤੁਹਾਡਾ ਮੇਰਾ ਜੰਗ ਫਿਰ ਜਾਰੀ ਰਹਿ ਗਏ। ਉਸ ਅੱਲਾ ਦਾ ਨਾਮ ਮੌਜੂਦ ਹੈ ਜਿਸ ਅੱਲਾ ਦੇ ਬਾਰੇ ਚ ਮੈਂ ਤੁਹਾਨੂੰ ਪਹਿਲੇ ਦਿਨ ਕਿਹਾ ਕਿ ਕੋਲੂ ਲਾ ਇਲਾਹਾ, ਕਹਿ ਲੋ ਮਿਲ ਗਏ ਲਾ ਇਲਾਹਾ ਵੇਖਿਆ ਨਾ। ਇਹਦੇ ਤੋਂ ਮੇਰੀ ਗੱਲ ਪੱਕੀ ਹੋ ਗਈ ਕਿ ਮੈਂ ਜਿਹਦਾ ਡੰਕਾ ਵਜਾਣਾ ਆ ਮੈਨੂੰ ਰੋਟੀ ਮਿਲੇ ਨਾ ਮਿਲੇ, ਖਦੀਜਾ ਨੂੰ ਰੋਟੀ ਮਿਲੇ ਨਾ ਮਿਲੇ, ਅਬੂ ਬਕਰ ਨੂੰ ਰੋਟੀ ਮਿਲੇ ਨਾ ਮਿਲੇ, ਸਾਹਬਾ ਦੇ ਬੱਚਿਆਂ ਨੂੰ ਟੁੱਕਰ ਮਿਲੇ ਨਾ ਮਿਲੇ, 3 ਵਰੇ ਗੁਜ਼ਰ ਗਏ ਨੇ ਯਾਰੋ, ਮੈਂ ਗਾਰ ਚ ਮੌਜੂਦ ਆ ਤੇ ਮੇਰੇ ਰੱਬ ਦਾ ਨਾਮ ਤੁਹਾਡੇ ਵਾਦੇ ਚ ਮੌਜੂਦ ਹੈ। ਇਹ ਨੂੰ ਮਿਟ ਸਕਦਾ, ਜਾ ਕੇ ਵੇਖੋ ਸਾਰੇ ਮਹੰਤ ਮਲੰਗ ਪਾਦਰੀ ਬੇਈਮਾਨ ਕਬਰਾਂ ਦਾ ਮਾਲ ਖਾਣ ਵਾਲੇ ਲੋਕਾਂ ਦੇ ਕਫਨ ਚੋਰ ਸਾਰੇ ਜਿਤਨੇ ਸਨ, ਛੋਲੇ ਚੱਬਣ ਵਾਲੇ, ਗਿਰੀਆਂ ਖਾਣ ਵਾਲੇ, ਗਡੇਰੀਆਂ ਚੂਪਣ ਵਾਲੇ, ਉਰਦ ਦੀ ਫਰੇਰੀ ਦਾਲ ਵਾਲੇ, ਔਰ ਮਾਸ਼ਾਲਾ ਮੁਰਗਿਆਂ ਬਟੇਰਿਆਂ ਹਲਵਿਆਂ ਖੀਰਾਂ ਵਾਲੇ ਜਿਤਨੇ ਕਬਰ ਚੱਟ ਸਨ ਸਭ ਜਮ੍ਹਾਂ ਹੋ ਗਏ। ਔਰ ਅਬੂ ਜਾਲ ਨੂੰ ਅੱਗੇ ਜਿਹੜਾ ਉਹਨਾਂ ਦਾ ਪ੍ਰੈਜੀਡੈਂਟ ਸੀ, ਜਨਰਲ ਸੈਕਟਰੀ ਸੀ ਅਬੂ ਲਾਮ, ਉਹਨਾਂ ਨੇ ਦੋਨਾਂ ਨੇ ਅੱਗੇ ਗਏ ਤੇ ਬੜੇ ਤਰਦੇ ਤਰਦੇ, ਉਹ ਲੋਹ ਬਲ ਕੋਈ ਲਾਭ ਦਾ ਵਜ਼ੀਫਾ ਪੜੇ, ਕੋਈ ਉੱਦਾਂ ਦਾ ਵਜ਼ੀਫਾ ਪੜੇ, ਔਰ ਆਕੜ ਆਕੜ ਕੇ ਅੱਗੇ ਨੂੰ ਹੁੰਦੇ ਨੇ ਤੇ ਜਾ ਕੇ ਮੁਆਦਾ ਦਰਵਾਜ਼ੇ ਨਾਲ ਲਾਇਆ ਤੇ ਜਦੋਂ ਦਰਵਾਜ਼ੇ ਨਾਲ ਲਾ ਕੇ ਇਹ ਖੋਲਣ ਲੱਗੇ, ਅੱਲਾ ਦਾ ਨਾਮ ਹੱਥ ਚ ਰਹਿ ਗਿਆ, ਬਾਕੀ ਸਾਰਾ ਚਲ ਗਿਆ। ਬਸ ਅਭੀ ਤਾਲਿਬ ਨੇ ਆਖਿਆ ਜੀ ਹੁਣ ਫਰਮਾਓ, ਹੁਣ ਕੀ ਖਿਆਲ ਹੈ? ਸੋਚ ਕੇ ਕਹਿਣ ਲੱਗੇ ਬਸ ਅਸੀਂ ਰਿਹਾ ਕਰਦੇ ਹਾਂ, ਬਾਈਕਾਟ ਖਤਮ ਕਰਦੇ, ਜਾਓ ਇਤਲਾਹ ਦੇ ਦਿਓ।
ਉਧਰੋਂ ਇਤਲਾਹ ਮਿਲੀ,
ਸਾਹਬਾ ਰਿਹਾ ਹੋਏ, ਮੱਕੇ ਚ ਦਾਖਲ ਹੋਏ, ਘਰਾਂ ਚ ਵਾਪਸੀ ਹੋਈ, ਕਾਬੇ ਦਾ ਤਵਾਫ ਕੀਤਾ, ਉਧਰੋਂ ਪਿਘਲੀਆਂ ਹੱਡੀਆਂ ਕਮਜ਼ੋਰ ਜਿਸਮ, ਸਦਮਿਆਂ ਦੇ ਮਾਰੇ ਹੋਏ, ਦੁੱਖਾਂ ਦੇ ਸਤਾਏ ਹੋਏ, ਸਦਮਿਆਂ ਨੇ ਚੂਰ ਚੂਰ ਕੀਤਾ ਹੋਇਆ, ਪੰਜਵੇਂ ਦਿਨ ਨਵੀਂ ਤਾਲਿਬ ਦੁਨੀਆਂ ਚ ਰੁਖਸਤ ਹੋ ਗਈ। 3 ਦਿਨ ਤੋਂ ਬਾਅਦ ਮੇਰੇ ਮਹਿਬੂਬ ਨੂੰ ਖਬਰ ਮਿਲਦੀ ਹੈ ਕਿ ਖਦੀਜਾ ਤਾਹਿਰਾ ਦੁਨੀਆਂ ਚ ਰੁਖਸਤ ਹੋ ਗਈ। ਅਬੀ ਤਾਲਿਬ ਜਿਹਨੇ ਸ਼ਬੋ ਰੋਜ਼ ਮੇਰੇ ਮੁਸਤਫਾ ਦਾ ਸਾਥ ਦਿੱਤਾ ਸੀ, ਉਹਦਾ ਦੁੱਖ ਹਲੇ ਆਪਣੀ ਜਗ੍ਹਾ ਸੀ, ਉਸਨੇ ਕਲਮਾ ਨਾ ਪੜਿਆ, ਇਹ ਦੁੱਖ ਆਪਣੀ ਜਗ੍ਹਾ ਸੀ। ਖਦੀਜਾ ਤਾਹਿਰਾ ਜਿਨ੍ਹਾਂ ਦੇ ਮੁਤਲਕ ਸਰਕਾਰ ਨੇ ਇੱਕ ਦਫਾ ਫਰਮਾਇਆ ਸੀ, ਕਿਸੇ ਨੇ ਕਿਹਾ ਫੁਲਾਂ ਖਦੀਜਾ, ਫਰਮਾਇਆ ਨਾ ਮਿਸਲੋ ਖਦੀਜਾ,
ਫੁਲਾ ਖਦੀਜਾ ਨਹੀਂ, ਮੁਹੰਮਦ ਦੀ ਲੁਗਤ ਦੇ ਅੰਦਰ ਖਦੀਜਾ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਜਦੋਂ ਸਾਰੇ ਜੱਗ ਨੇ ਮੈਨੂੰ ਧੱਕੇ ਦਿੱਤੇ ਨੀ, ਮੇਰੀ ਬਾਂਹ ਫੜੀ,
ਜਦੋਂ ਮੇਰਾ ਦਾਮਨ ਮੱਕੇ ਦੇ ਅੰਦਰ ਖਾਲੀ ਸੀ ਦੁਨੀਆ ਤੋਂ, ਇਹਨੇ ਮੇਰਾ ਦਾਮਨ ਭਰਿਆ।
ਜਦੋਂ ਮੈਨੂੰ ਪਹਿਲੇ ਦਿਨ ਜਿਬਰੀਲ ਨੇ ਆ ਕੇ ਜੱਫੀ ਪਾਈ, ਖਦੀਜਾ ਨੇ ਮੇਰੇ ਤੇ ਜ਼ੰਮੇ ਨੂੰ ਨੀ ਆਖਿਆ, ਆਪਣੇ ਹੱਥਾਂ ਨਾਲ ਮੁਹੰਮਦ ਤੇ ਚਾਦਰ ਦਿੱਤੀ। ਔਰ ਜਿਸ ਵੇਲੇ ਮੈਂ ਪਰੇਸ਼ਾਨੀ ਦੇ ਲਫ਼ਜ਼ ਕਹੇ ਤੇ ਖਦੀਜਾ ਨੇ ਆਖਿਆ, ਮੁਹੰਮਦ ਤੈਨੂੰ ਕੋਈ ਖਤਮ ਨਹੀਂ ਕਰ ਸਕਦਾ, ਅੰਤ ਤਕ ਮੈਨੂੰ ਕੱਲਾ, ਤੂੰ ਤੇ ਗਿਰਿਆ ਨੂੰ ਉਠਾ ਕੇ ਖੜੇ ਕਰਨ ਵਾਲਾ ਹੈ, ਯਤੀਮਾ ਦੇ ਸਿਰ ਤੇ ਹੱਥ ਰੱਖਣ ਵਾਲਾ ਹੈ, ਬੇਵਗਾਨ ਨੂੰ ਦਾਰਸ ਦੇਣ ਵਾਲਾ ਹੈ, ਔਰ ਜ਼ਾਲਿਮਾਂ ਨੂੰ ਮਾਫ ਕਰਨ ਵਾਲਾ ਹੈ। ਮੁਹੰਮਦ ਤੈਨੂੰ ਪਤਾ ਦੁਨੀਆ ਦੇ ਅੰਦਰ ਕੋਈ ਖਤਮ ਕਰ ਸਕਦਾ? ਮੈਂ ਤੇ ਇਸੇ ਦਿਨ ਵਾਸਤੇ ਜੀਂਦੀ ਸਾਂ ਕਿ ਤੇਰੇ ਤੇ ਅੱਲਾਹ ਦਾ ਫਰਿਸ਼ਤਾ ਆਵੇ, ਤੂੰ ਆਖੇ ਮੈਂ ਨਬੀ ਆ, ਖਦੀਜਾ ਆਖੇ ਮੈਂ ਤੇਰੀ ਗੁਲਾਮ ਆ, ਤੂੰ ਆਖੇ ਖਦੀਜਾ ਮੈਨੂੰ ਮੰਨਦਾ ਕੋਈ ਨਹੀਂ, ਮੈਂ ਤੇਰੇ ਪੈਰਾਂ ਨੂੰ ਚੁੰਮਾ, ਤੇਰੇ ਹੱਥਾਂ ਨੂੰ ਚੁੰਮਾ, ਤੈਨੂੰ ਲੋਕ ਤਬਰਾ ਕਰਨ, ਮੈਂ ਤੈਨੂੰ ਤਸੱਲੀਆਂ ਦੇਵਾਂ। ਫਰਮਾਇਆ, ਖਦੀਜਾ ਨੂੰ ਮੈਂ ਭੁੱਲ ਸਕਦਾ? ਅੱਜ ਖਦੀਜਾ ਦੁਨੀਆ ਤੋਂ ਜਾਣ ਲੱਗੀ ਏ, ਉਹਨੇ ਆਪਣੀਆਂ ਡੁੱਬ ਡੁਬਾਈਆਂ ਹੋਈਆਂ ਅੱਖੀਆਂ ਦੇ ਨਾਲ ਆਪਣੀ ਬੇਟੀ ਲਖਤ ਜਿਗਰ ਫਾਤਮਾ ਨੂੰ ਪਕੜ ਕੇ ਉਹਦੀ ਬਾਂਹ ਮੇਰੇ ਹੱਥ ਚ ਫੜਾ ਦਿੱਤੇ, ਮੁਸਤਫਾ ਮੈਂ ਦੁਨੀਆ ਤੋਂ ਜਾ ਰਹੀ ਹਾਂ, ਮੇਰੀ ਧੀ ਦਾ ਖਿਆਲ ਰੱਖੀ। ਧੀਆਂ ਮਾਂ ਲਈ ਪਹਿਲੇ ਬੜਾ ਦੁੱਖ ਰੱਖਦੀਆਂ, ਲੇਕਿਨ ਧੀਆਂ ਮਾਂ ਜਦੋਂ ਰੁਖਸਤ ਹੋ ਜਾਏ ਉਹ ਬਾਪ ਨੂੰ ਦੁੱਖ ਨਹੀਂ ਦੱਸ ਸਕਦੀ, ਵਿਰਾਂ ਨੂੰ ਦੁੱਖ ਨਹੀਂ ਦੱਸ ਸਕਦੀਆਂ, ਮਾਂ ਨੂੰ ਦੁੱਖ ਦੱਸਦੀਆਂ ਨੇ। ਮਾਂ ਫਾਹ ਰੱਖਦੀ ਏ, ਮਰਹਮ ਰੱਖਦੀ ਏ ਉਹਨਾਂ ਦੇ ਕਲਬੋ ਜਿਗਰ ਤੇ। ਫਾਤਮਾ ਮਾਂ ਦਾ ਦੁਨੀਆਂ ਚ ਰੁਖਸਤ ਹੋਣਾ ਅੱਖੀਆਂ ਨਾਲ ਦੇਖ ਰਹੀ ਏ, ਮਾਂ ਨੇ ਉਹਦੀ ਬਾਹ ਫੜ ਕੇ ਮੁਸਤਫਾ ਦੇ ਸਪੁਰਦ ਕਰ ਦਿੱਤਾ, ਮੁਸਤਫਾ ਨੇ ਉਸ ਆਲਮ ਦੇ ਅੰਦਰ ਧੀ ਦੇ ਸਿਰ ਤੇ ਹੱਥ ਰੱਖਿਆ, ਮੇਰੀ ਬੇਟੀ ਮੁਹੰਮਦ ਦੂਸਰੀਆਂ ਬੱਚੀਆਂ ਦਾ ਹਾਮੀ ਹੈ, ਆਪਣੀ ਬੇਟੀ ਦੇ ਨਾਲ ਐਸਾ ਸਲੂਕ ਕਰਾਂਗਾ ਕਿ ਅਰਸ਼ਾਂ ਤੇ ਤੁੰਬਾਂ ਪੈਣਗੀਆਂ, ਫਰਸ਼ਾਂ ਤੇ ਤੁੰਬਾਂ ਪੈਣਗੀਆਂ, ਪਰ ਮੇਰੀ ਖਦੀਜਾ ਕਿੱਥੋਂ ਆਏ? ਉਹ ਵਕਤ ਮੈਂ ਤੁਹਾਨੂੰ ਸੈਯਦਾ ਦੀ ਸ਼ਾਦੀ ਦੇ ਮਸਲੇ ਸੁਣਾ ਨਾ, ਉਹਨਾਂ ਉਹ ਵਕਤ ਕਦੋਂ ਆਇਆ ਤੇ ਸੈਯਦਾ ਫਾਤਮਾ ਨੂੰ ਵੀ ਮਾਂ ਯਾਦ ਆ ਗਈ, ਰੁਖਸਤੀ ਦੇ ਵੇਲੇ ਮਾਂ ਯਾਦ ਆ ਗਈ, ਕੋਨੇ ਚ ਬੈਠ ਕੇ ਆਪਣਾ ਦਾਮਨ ਤਰ ਕਰ ਲਿਆ ਪਾਣੀ ਨਾਈ ਜਵਾਨ। ਹਜ਼ੂਰ ਨੇ ਦੇਖਿਆ ਫਾਤਮਾ ਕੋਨੇ ਚ ਬੈਠੀ ਰੋ ਰਹੀ ਏ, ਹਜ਼ੂਰ ਨੂੰ ਵੀ ਖਦੀਜਾ ਯਾਦ ਆ ਗਈ, ਐ ਨਾ ਬਿਸਲੋ ਖਦੀਜਾ। ਸੈਯਦਾ ਆਇਸ਼ਾ ਫਰਮਾਦੀਆਂ, ਜਦੋਂ ਮੈਂ ਕਿਤੇ ਅੱਛੀ ਹਾਂਡੀ ਨਸੀਬੇ ਨਾਲ ਕਦੀ ਕਦੀ ਕਿਤੋਂ ਗੋਸ਼ਤ ਆ ਜਾਂਦਾ ਸੀ ਨਸੀਬੇ ਨਾਲ, ਤੇ ਮੈਂ ਸ਼ੋਰਬਾ ਪਕਾਉਂਦੀ ਸਾਂ, ਹਜ਼ੂਰ ਫਰਮਾਦੇ ਸਨ, ਆਇਸ਼ਾ ਫੁਲਾਨੇ ਫੁਲਾਨੀ ਔਰਤ ਦੇ ਘਰ ਭੇਜ, ਉਹ ਮੇਰੀ ਖਦੀਜਾ ਦੀ ਸਹੇਲੀ ਸੀ। ਹਜ਼ੂਰ ਆਪਣੇ ਹਿੱਸੇ ਵੀ ਇਸ ਤਰ੍ਹਾਂ ਬੰਨ ਦਿੰਦੇ ਸਨ। ਸੈਯਦਾ ਰੁਖਸਤ ਹੋਣਾ, ਸੈਯਦਾ ਤਾਂ ਦੁਨੀਆਂ ਤੋਂ ਜਾਣਾ, ਇਹ ਕੋਈ ਮਾਮੂਲੀ ਹਾਦਸਾ ਨਹੀਂ ਸੀ। ਸਾਰੀਆਂ ਕਿਤਾਬਾਂ ਪੜ੍ਹ ਕੇ ਵੇਖੋ ਕਿ ਹਜ਼ੂਰ ਨੇ ਸਾਲ ਨੂੰ ਆਮੁਲ ਹੁਜ਼ਨ ਕਰਾਰ ਦਿੱਤਾ ਹੈ, ਫਰਮਾਇਆ ਯਾਰੋ ਮੇਰੇ ਲਈ ਗਮ ਦਾ ਸਾਲ ਹੈ, ਔਰ ਕਸਮ ਏ ਰੱਬ ਦੀ ਜਿਤਨੀ ਦੇਰ ਸੈਯਦਾ ਖਦੀਜਾ ਰਹੀਆਂ ਹਜ਼ੂਰ ਸ਼ਾਦੀ ਨਹੀਂ ਦੂਸਰੀ ਕੀ। ਸੈਯਦਾ ਖਦੀਜਾ ਸਿਰਫ ਬੇਵੇ ਨਹੀਂ ਸੀ, سیدہ خدیجہ حضور دا دستے راست سی. حضور جدو کمب رہے سن وہی ہوئیے اقرا بسم ربے کا ورقہ بن نوفل کو لے گئی, کہنے لگی ذرا محمد نو دیکھ کی ہو گیا جے. ورقہ نے آخیا لیا بھتیجے نو میں دسنا. انہیں کیا بھتیجا ہویا کی؟ حضور نے واقعہ سنایا تو انہیں کتاب کٹ لئی. کہنے لگا خدیجہ مبارک ہوئے, جدو تو ایدے کار آئی ہے تے عبداللہ دا پتر سی, آج تینوں مبارک ہوئے اللہ دا رسول ہے. خدا نے ایدے تے اتنی عنایات کیتیاں نے. خدیجہ تیرے مالا دا سلا مل گیا, لیکن جدو خدیجہ دا جنازہ اٹھیا مکے دے اندر بھی کوہرام مچ گیا. کیا جو ہاتھ اٹھ گیا, جیڑا ہاتھ اسلام نو اپنی دولت نہ سہارا دیندا سی, اپنی سکوت نہ سہارا دیندا سی, اپنی خاندانی وجاہت نہ سہارا دیندا سی, اللہ فرما دے نے میں ایک ایک سہارا توڑ کے اپنے محمد نو دسنا چاہنا, جدو سارے سہارے ٹوٹ جان گے پھر تینو جبریل دے نالو آلہ براقا تے بٹھا کے اس طرح آسمانا دی سیر کراواں گا, تو بھی حیران ہو کے رہ جائے گا. وہ آخر دعوانا حافظ صاحب دی کنا